ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਨੇ ਮਨੁੱਖੀ ਸਮਾਜ ਦੇ ਦੋ ਅੰਗ ਬਣਾਏ ਹਨ। ਇਸ ਵਿੱਚ ਇੱਕ ਮਰਦ ਹੈ ਔਰ ਦੂਸਰਾ ਇਸਤਰੀ ਹੈ। ਮਰਦ ਨੇ ਸੰਤਾਨ ਦਾ ਪਿਤਾ ਬਣਨਾ ਹੈ ਔਰ ਇਸਤਰੀ ਨੇ ਸੰਤਾਨ ਦੀ ਮਾਤਾ ਬਣਨਾ ਹੈ। ਇਸਤਰੀ ਔਰ ਮਰਦ ਦੇ ਇਸ ਸੁਮੇਲ ਨੂੰ ਹਰ ਇੱਕ ਧਰਮ ਨੇ ਆਪੋ ਆਪਣੇ ਢੰਗ ਤਰੀਕਿਆਂ ਨਾਲ ਆਪਣੇ ਦੱਸੇ ਹੋਏ ਆਗੂ ਦੀ ਰੀਤ ਅਨੁਸਾਰ ਇਸ ਰਸਮ ਨੂੰ ਅਦਾ ਕਰਨ ਦੀ ਜੁਗਤ ਬਣਾਈ ਔਰ ਇਸ ਰਸਮ ਦੇ ਨਾਮ ਵੀ ਵੱਖ ਵੱਖ ਰੱਖ ਦਿੱਤੇ। ਹਿੰਦੂ ਵੀਰ ਇਸ ਰਸਮ ਨੂੰ ਵਿਆਹ ਸ਼ਾਦੀ ਕਹਿੰਦੇ ਹਨ। ਮੁਸਲਮਾਨ ਵੀਰ ਇਸ ਰਸਮ ਨੂੰ ਨਿਕਾਹ ਕਹਿੰਦੇ ਨੇ। ਈਸਾਈ ਵੀਰ ਇਸ ਰਸਮ ਲਈ ਆਮ ਤੌਰ 'ਤੇ ਸ਼ਬਦ ਮੈਰਿਜ ਵਰਤਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਨੇ ਜੋ ਸ਼ਬਦ ਦਿੱਤਾ ਇਸ ਪਵਿੱਤਰ ਰਸਮ ਵਾਸਤੇ ਉਹ ਹੈ ਆਨੰਦ ਕਾਰਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗ੍ਰਿਸ਼ ਦੇ ਮਾਰਗ ਨੂੰ ਬੜੀ ਵੱਡੀ ਪ੍ਰਧਾਨਤਾ ਦਿੱਤੀ ਗਈ ਹੈ। ਭਾਵਾਂ ਕਿ ਆਮ ਤੌਰ 'ਤੇ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਗ੍ਰਿਸ਼ਤ ਇੱਕ ਆਸ਼ਰਮ ਹੈ, ਪਰ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਆਪਣੀ ਰਚਨਾ ਦੇ ਅੰਦਰ ਗ੍ਰਿਸ਼ਤ ਨੂੰ ਆਸ਼ਰਮ ਨਹੀਂ, ਗ੍ਰਿਸ਼ਤ ਨੂੰ ਇੱਕ ਧਰਮ ਦੀ ਪਦਵੀ ਦਿੱਤੀ ਹੈ। ਅਤੇ ਉਹਨਾਂ ਦਾ ਇਹ ਸ਼ਬਦ, ਉਹਨਾਂ ਦੇ ਇਹ ਲਫਜ਼ ਬੜੇ ਅਰਥ ਭਰਪੂਰਨ ਵੇ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸ਼ਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਸਭ ਤੋਂ ਪ੍ਰਧਾਨ ਗ੍ਰਿਸ਼ਤ, ਗ੍ਰਿਸ਼ਤ ਨਾਲ ਸ਼ਬਦ ਉਹਨਾਂ ਧਰਮ ਵਰਤੇ, ਕਿਉਂਕਿ ਆਸ਼ਰਮ ਦੇ ਅਸੂਲ ਅਨੁਸਾਰ ਗ੍ਰਿਸ਼ਤ ਦਾ ਸਮਾਂ ਕੇਵਲ 25 ਸਾਲ ਹੈ। ਆਸ਼ਰਮ ਤਬਦੀਲ ਹੋ ਸਕਦਾ ਹੈ, ਪਰ ਧਰਮ ਜਿਹੜਾ ਉਹ ਕਦੀ ਤਬਦੀਲ ਨਹੀਂ ਹੁੰਦਾ। ਗ੍ਰਿਸ਼ਤ ਧਰਮ ਦਾ ਭਾਵ ਹੀ ਇਹ ਵੇ ਕਿ ਮਰਦ ਅਤੇ ਇਸਤਰੀ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਕੱਠੇ ਜੀਣ ਦਾ ਪ੍ਰਣ ਕਰਨਾ ਹੋਵੇ, ਉਸ ਨੂੰ ਤਾ ਜ਼ਿੰਦਗੀ ਆਪਣੇ ਅੰਤਲੇ ਸਮੇਂ ਤੱਕ ਨਿਭਾਉਣਾ, ਇਹ ਇੱਕ ਧਰਮ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਜੋ ਮਰਿਆਦਾ ਸਾਨੂੰ ਬਖਸ਼ੀ ਉਸ ਦਾ ਨਾਮ ਆਨੰਦ ਕਾਰਜ। ਆਨੰਦ ਦਾ ਅਖਰੀ ਅਰਥ ਹੈ ਖੇੜਾ, ਕਾਰਜ ਦਾ ਅਰਥ ਹੈ ਕੰਮ। ਉਹ ਕਾਰਜ ਜਿਹਦੇ ਵਿੱਚ ਮਨੁੱਖ ਦੇ ਤਨ ਨੂੰ ਵੀ ਖਿਡਾਓ ਮਿਲੇ ਅਤੇ ਮਨੁੱਖ ਦੇ ਮਨ ਨੂੰ ਵੀ ਖਿਡਾਓ ਮਿਲੇ। ਉਸ ਰਸਮ ਨੂੰ ਅਦਾ ਕਰਨ ਦੇ ਲਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸੂਹੀ ਰਾਗ ਦੇ ਅੰਦਰ ਉਚਾਰਨ ਕੀਤੀਆਂ ਹੋਈਆਂ ਲਾਵਾਂ ਉਹਨਾਂ ਦਾ ਪਾਠ ਕੀਤਾ ਜਾਂਦਾ। ਜਿਸ ਨੇ ਗੁਰਮਤਿ ਵਿੱਚ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨਾ, ਉਸ ਦਾ ਫਰਜ਼ ਬਣਦਾ ਹੈ ਕਿ ਜਦੋਂ ਉਹਨੇ ਲਾਵਾਂ ਦਾ ਪਾਠ ਸਰਵਣ ਕਰਨਾ, ਉਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨੀ। ਅਤੇ ਇਹਦਾ ਭਾਵ ਇਹ ਹੈ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਆਪ ਜੀ ਨੂੰ ਸਾਕਸ਼ੀ ਜਾਣ ਕੇ ਅੱਜ ਆਪ ਜੀ ਦੇ ਚਰਨਾਂ ਵਿੱਚ ਪ੍ਰਣ ਕਰਨੇ ਹਾਂ, ਅਰਦਾਸ ਕਰਕੇ ਕਿ ਸਾਡੀ ਜ਼ਿੰਦਗੀ ਦੋਨਾਂ ਦੀ ਅਸੀਂ ਇੱਕ ਦੂਜੇ ਦੇ ਅੰਤਲੇ ਸਮੇਂ ਤੱਕ ਜੀਵਨ ਸਾਥੀ ਬਣੇ ਰਹਾਂਗੇ। ਸਤਿਗੁਰੂ ਨੇ ਫਿਰ ਕਿਰਪਾ ਕੀਤੀ, ਕਹਿਣ ਲੱਗੇ ਜੇ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰ ਲੱਗੇ ਤਾਂ ਇਸ ਗ੍ਰਿਸ਼ਤ ਦਾ ਭਾਵ ਕੇਵਲ ਭੋਗ ਵਿਲਾਸ ਨਹੀਂ, ਤੂੰ ਇਸ ਗ੍ਰਿਸ਼ਤ ਵਿੱਚ ਰਹਿ ਕੇ ਉਸ ਪਰਮ ਆਨੰਦ ਤੱਕ ਪਹੁੰਚਣਾ ਜਿੱਥੇ ਦੁਨੀਆ ਦਾ ਕੋਈ ਦੁੱਖ, ਕੋਈ ਸੁੱਖ, ਕੋਈ ਖਰਗ, ਕੋਈ ਸੋਗ, ਕੋਈ ਖੁਸ਼ੀ, ਕੋਈ ਗਮੀ, ਜਿੱਥੇ ਵੈਰੀ ਮਿੱਤਰ ਵਾਲੀ ਬਿਰਤੀ ਵੀ ਮੁੱਕ ਜਾਏ, ਉਹ ਤੇਰੀ ਮੰਜ਼ਿਲ ਹੈ ਸਹਿਜ। ਸਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਚਾਰ ਲਾਵਾਂ ਜੋ ਉਚਾਰਨ ਕੀਤੀਆਂ ਨੇ। ਪਹਿਲੀ ਲਾਮ ਵਿੱਚ ਹਜ਼ੂਰ ਨੇ ਪ੍ਰਵਿਰਤੀ ਕਰਮ ਦਾ ਜ਼ਿਕਰ ਕੀਤਾ। ਸਾਹਿਬ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਕਿ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਦਜਾਇਆ ਬਲਰਾਮ ਜੀਓ। ਕਿ ਇਹ ਮਨੁੱਖ, ਤੇਰੀ ਜ਼ਿੰਦਗੀ ਵਿੱਚ ਪ੍ਰਵਿਰਤੀ ਕਰਮ ਹੋਣਾ ਅਤ ਜ਼ਰੂਰੀ ਹੈ। ਪ੍ਰਵਿਰਤੀ ਕਰਮ ਦਾ ਭਾਵ ਇੱਥੇ ਕੇਵਲ ਇਹ ਨਹੀਂ ਕਿ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਕੇ ਦੁਨੀਆ ਦਾ ਮੌਜ ਮੇਲਾ ਮਾਨਣਾ, ਪ੍ਰਵਿਰਤੀ ਕਰਮ ਦਾ ਅਰਥ ਹੈ कि तेरी जिंदगी दा पहला पड़ा तेरे जीवन दी पहली लांव जिहड़ी है वह परमेश्वर दे चरणा भी जुड़ना धर्म नूं कमाना ही प्रवृत्ति कर्म है। साहिब गुरु रामदास कहिंदे ने प्रवृत्ति कर्म दा भाव कि अपनी जिंदगी दा आसरा तू बाणी नूं बना ली, अपने जीवन दा आसरा केवल तू नाम नूं बनाई, ते जदों नाम नूं दृढ़ करेगा अंदर दे पाप कुकर्मां दा नाश होवेगा, ਇਹ ਤੇਰੇ ਜੀਵਨ ਦੀ ਪਹਿਲੀ ਲਾਂਭ ਹੈ। ਸਾਹਿਬ ਕਹਿੰਦੇ ਨੇ ਕਿ ਜਦੋਂ ਧਰਮ ਵਿੱਚ ਕੋਈ ਪ੍ਰਵਿਰਤ ਹੁੰਦਾ ਹੈ, ਬਾਣੀ ਸਿਮਰਨ ਨਾਮ ਨਾਲ ਜੁੜਦਾ ਹੈ, ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਦਾ ਹੈ, ਉਦੋਂ ਮਨ ਵਿੱਚੋਂ ਇੱਕ ਆਵਾਜ਼ ਉੱਠਦੀ ਹੈ ਕੀਰਤਨ ਦੇ ਸ਼ਬਦ ਰਾਹੀਂ, ਬਾਣੀ ਦੀ ਵਿਚਾਰ ਰਾਹੀਂ ਕਿ ਇਸ ਜ਼ਿੰਦਗੀ ਵਿੱਚ ਸਹਿਜ ਤਾਂ ਆਉਣਾ ਜੇ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਵੇ। ਹਜ਼ੂਰ ਕਹਿੰਦੇ ਨੇ ਜਦੋਂ ਕੋਈ ਧਰਮ ਦੇ ਕੰਮਾਂ ਵਿੱਚ ਪ੍ਰਵਿਰਤ ਹੋਵੇ ਤਾਂ ਉਸ ਦੇ ਜੀਵਨ ਵਿੱਚ ਦੂਸਰੀ ਤਬਦੀਲੀ ਇਹ ਵੇ ਕਿ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਸਤਿਗੁਰੂ ਜੀ ਦੀ ਪ੍ਰਾਪਤੀ ਹੋਈ ਅਤੇ ਸਤਿਗੁਰੂ ਨੇ ਕਿਰਪਾ ਕਰ ਇਸ ਜੀਵ ਨੂੰ ਮਨੁੱਖੇ ਚਾਹੇ ਇਸਤਰੀ ਹੈ ਇਸ ਨੂੰ ਉਸ ਪਰਮ ਪੁਰਖ ਵਿੱਚ ਲੀਨ ਕਰ ਦੇਣ। ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਅੰਦਰ ਨਿਰਭੈਤਾ ਆ ਗਈ, ਮਾਲਕ ਦੀ ਕਿਰਪਾ ਨਾਲ ਹਉਮੈ ਦੀ ਮੈਲ ਚਲੀ ਗਈ, ਜਦੋਂ ਅੰਦਰ ਖਿਰਦਾ ਪਵਿੱਤਰ ਹੋ ਗਿਆ ਤਾਂ ਸਾਹਿਬ ਕਹਿੰਦੇ ਨੇ ਫਿਰ ਜ਼ਿੰਦਗੀ ਵਿੱਚ ਤੀਸਰੀ ਲਾਮ ਉਹ ਸੀ ਬੈਰਾਗ। ਜੇ ਧਰਮ ਕਮਾਏ ਸਤਿਗੁਰੂ ਦੀ ਪ੍ਰਾਪਤੀ ਹੋ ਜਾਏ ਅਤੇ ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤਾਂ ਸੰਸਾਰ ਵਿੱਚ ਰਹਿੰਦਿਆਂ ਉਪਰਾਮਤਾ ਜ਼ਰੂਰੀ ਹੈ, ਪਰ ਇਸ ਬੈਰਾਗ ਦਾ ਭਾਵ ਨਿਰਾਸ਼ਾਵਾਦੀ ਨਹੀਂ, ਇਸ ਬੈਰਾਗ ਦੇ ਨਾਲ ਤੇਰੇ ਹਿਰਦੇ ਵਿੱਚ ਪ੍ਰਭੂ ਨੂੰ ਮਿਲਣ ਵਾਸਤੇ ਅਨੁਰਾਗ ਵੀ ਪੈਦਾ ਹੋਵੇ। ਸਤਿਗੁਰੂ ਨੇ ਤੀਸਰੀ ਲਾਮ ਵਿੱਚ ਬਖਸ਼ਿਸ਼ ਕੀਤੀ, ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀ ਬਲਰਾਮ ਜੀਓ। ਜਦੋਂ ਸਤਿਗੁਰੂ ਨੂੰ ਮਿਲੇ, ਨਾਮ ਦਾ ਅਭਿਆਸ ਕੀਤਾ, ਅੰਦਰ ਬੈਰਾਗ ਦੀ ਕਾਂਗ ਉੱਠੀ ਅਤੇ ਬੈਰਾਗ ਦੇ ਇੱਕ ਇੱਕ ਆਂਸੂ ਨੇ ਮਨੁੱਖ ਦੇ ਕਰੋੜਾਂ ਜਨਮਾਂ ਦੀ ਮੈਲ ਨੂੰ ਧੋ ਦਿੱਤਾ। ਹਜ਼ੂਰ ਕਹਿੰਦੇ ਨੇ ਬੈਰਾਗ ਤੋਂ ਬਾਅਦ ਫਿਰ ਚੌਥੀ ਜੋ ਕਿਰਪਾ ਹੁੰਦੀ ਹੈ ਉਹ ਜੀਵਨ ਵਿੱਚ ਸਹਿਜ ਹੈ। ਹਜ਼ੂਰ ਕਿਰਪਾ ਕਰਦੇ ਨੇ ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ। ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਬੈਰਾਗ ਤੋਂ ਬਾਅਦ ਸਹਿਜ ਦੀ ਅਵਸਥਾ ਹੈ, ਉਹ ਅਵਸਥਾ ਜਿਹਦੇ ਵਿੱਚ ਮਨ ਨੂੰ ਵੀ ਸੁੱਖ ਮਿਲੇ ਤਨ ਨੂੰ ਵੀ ਸੁੱਖ ਮਿਲੇ, ਉਹ ਅਵਸਥਾ ਜਿਹਦੇ ਅੰਦਰ ਪੂਰਨ ਖੜਾਓ ਹੋ ਜਾਏ, ਜਿਸ ਕਰਕੇ ਅੰਦਰ ਜੀਵਨ ਦੇ ਰੂਹਾਨੀਅਤ ਦੀ ਰਹਿਮਤ ਹੋ ਜਾਏ। ਸਤਿਗੁਰੂ ਨੇ ਸਹਿਜ ਦਾ ਭਾਵ ਕੇਵਲ ਦੋ ਚਾਰ ਘੜੀਆਂ ਮਨ ਦਾ ਟਿਕਣਾ ਨਹੀਂ, ਸਹਿਜ ਅਵਸਥਾ ਦਾ ਭਾਵ ਹੈ ਕਿ ਉਹ ਪਰਮ ਆਨੰਦ ਜਿਹਦੇ ਵਿੱਚ ਆ ਕੇ ਦੁੱਖ ਆਵੇ ਅਤੇ ਦੁੱਖ ਵਿਆਪੇ ਨਾ, ਸੁੱਖ ਆਵੇ ਤਾਂ ਸਾਈਂ ਭੁੱਲੇ ਨਾ, ਜਿੱਥੇ ਦੁਨੀਆ ਦੀ ਤ੍ਰਿਸ਼ਨਾ ਭੁੱਖ ਕੋਈ ਵੀ ਸਤਾਏ ਨਾ, ਉਸ ਪਰਮ ਅਵਸਥਾ ਨੂੰ ਸਹਿਜ ਅਵਸਥਾ ਕਿਹਾ ਜਾਂਦਾ। ਸਤਿਗੁਰੂ ਨੇ ਇਸੇ ਅਵਸਥਾ ਵਿੱਚ ਜ਼ਿਕਰ ਕੀਤਾ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼ ਤਿੱਥੈ ਊਂਗ ਨ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁੱਖ ਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ। ਧੰਨ ਗੁਰੂ ਰਾਮਦਾਸ ਜੀ ਦੇ ਇਹ ਪਾਵਨ ਪਵਿੱਤਰ ਬਚਨ ਆਪ ਜੀ ਨੂੰ ਸਿੱਖ ਪੰਥ ਦੇ ਮਹਾਨ ਕੀਰਤਨੀਏ ਜਿਨ੍ਹਾਂ ਉੱਪਰ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸਰਵਣ ਕਰਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।